ਉਸ ਵੇਲੇ ਇਸ ਮਾਇਆ ਦੇ ਛਲ ਛਿੱਦਰ ਦੱਸੋ ਕਿਸ ਨੂੰ ਲੱਗਦੇ ਸਨ। ਭਾਵ ਮਾਇਆ ਦੀ ਵੀ ਉਸ ਵੇਲੇ ਅਣਹੋਂਦ ਸੀ ਤੇ ਨਾ ਹੀ ਕਿਸੇ ਨੂੰ ਕੋਈ ਛਲ ਛਿੱਦਰ ਲੱਗਦੇ ਸਨ।
ਜਹ ਜੋਤ ਸਰੂਪੀ ਜੋਤ ਸੰਗ ਸਮਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਦੋਂ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਆਪਣੀ ਉਸ ਵਿਆਪਕ ਜੋਤ ਦੇ ਵਿੱਚ ਸਮਾਵੈ ਲੀਨ ਹੋਇਆ ਹੋਇਆ ਸੀ,
ਤੈ ਕਿਸੇ ਭੁੱਖ ਕਵਨ ਤ੍ਰਿਪਤਾਵੈ।
ਬਈ ਉਸ ਵੇਲੇ ਕਿਸ ਨੂੰ ਭੁੱਖ ਲੱਗਦੀ ਸੀ ਤੇ ਕੌਣ ਕਿਸੇ ਨੂੰ ਰਜਾਉਂਦਾ ਸੀ? ਭਾਵ ਨਾ ਉੱਥੇ ਭੁੱਖ ਸੀ ਤੇ ਨਾ ਹੀ ਕੋਈ ਉਸ ਭੁੱਖ ਨੂੰ ਤ੍ਰਿਪਤ ਕਰਨ ਵਾਲਾ ਭੋਜਨ ਸੀ।
ਕਰਨ ਕਰਾਵਨ ਕਰਨਾ ਹਾਰ।
ਤੇ ਫਿਰ ਮਹਾਰਾਜ ਉੱਥੇ ਹੈ ਕੀ ਸੀ? ਤਾਂ ਹਜ਼ੂਰ ਕਹਿੰਦੇ ਨੇ ਕਰਨ ਕਰਾਵਨ ਕਰਨਾ ਹਾਰ। ਉਹ ਕਰਨ ਕਰਾਉਣ ਵਾਲਾ ਕੇਵਲ ਕਰਨ ਹਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਉਸ ਵੇਲੇ ਮੌਜੂਦ ਸੀ।
ਨਾਨਕ ਕਰਤੇ ਕਾ ਨਾਹੇ ਸੁਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੋਈ ਉਸ ਵੇਲੇ ਸ਼ੁਮਾਰ ਨਹੀਂ ਕਰ ਸਕਦਾ। ਸ਼ੁਮਾਰ ਦਾ ਅਰਥ ਹੁੰਦਾ ਹੈ ਗਿਣਤੀ, ਵੀ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਕੋਈ ਲੇਖਾ, ਕੋਈ ਗਿਣਤੀ ਮਿਣਤੀ, ਕੋਈ ਹਿਸਾਬ ਕਿਤਾਬ ਉਹ ਵੀ ਨਹੀਂ ਕਰਨ ਵਾਲਾ ਸੀ।
ਜਬ ਆਪਣੀ ਸੋਭਾ ਆਪਣ ਸੰਗ ਬਣਾਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਫਰਮਾਉਂਦੇ ਹਨ ਵੀ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਹੜੀ ਆਪਣੀ ਸੋਭਾ ਆਪਣੇ ਨਾਲ ਹੀ ਬਣਾਈ ਹੋਈ ਸੀ, ਇਹਦਾ ਮਤਲਬ ਇਹ ਹੈ ਜਿਹੜੀ ਉਸਦੀ ਆਪਣੀ ਸੋਭਾ ਆਪਣੀ ਵਡਿਆਈ ਕੋਈ ਵੱਖਰੀ ਨਹੀਂ ਸੀ ਤੇ ਉਸਨੂੰ ਆਪਣੇ ਆਪ ਦੇ ਵਿੱਚ ਹੀ ਲੀਨ ਕੀਤਾ ਹੋਇਆ ਸੀ।
ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ।
ਲੋ ਵੀ ਉਸ ਵੇਲੇ ਕੌਣ ਕਿਸੇ ਦਾ ਮਾਂ ਪਿਓ ਸੀ ਤੇ ਕੌਣ ਕਿਸੇ ਦਾ ਮਿੱਤਰ ਸੀ ਤੇ ਕੌਣ ਕਿਸੇ ਦਾ ਪੁੱਤਰ ਤੇ ਭਰਾ ਸੀ, ਭਾਵ ਇਹ ਚੀਜ਼ਾਂ ਦਾ ਭਾਵ ਵੀ ਉਸ ਵੇਲੇ ਮੌਜੂਦ ਨਹੀਂ ਸੀ। ਇਹ ਜਿਹੜੇ ਸੰਬੰਧ ਨੇ ਸੰਸਾਰੀ ਰਿਸ਼ਤਿਆਂ ਦੇ, ਮਾਤਾ ਪਿਤਾ ਮਿੱਤਰ ਪੁੱਤਰ ਭਰਾਵਾਂ ਦੇ, ਇਹ ਉਸ ਵੇਲੇ ਸਾਰੇ ਰਿਸ਼ਤੇ ਵੀ ਨਹੀਂ ਸਨ। ਜਦੋਂ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਸੋਭਾ ਆਪਣੇ ਨਾਲ ਹੀ ਬਣਾਈ ਹੋਈ ਸੀ, ਭਾਵ ਆਪਣੀ ਸੋਭਾ ਵਿੱਚ ਆਪ ਹੀ ਲੀਨ ਹੋਇਆ ਹੋਇਆ ਸੀ, ਤੇ ਉਸ ਵੇਲੇ ਨਾ ਕੋਈ ਮਾਤਾ ਪਿਤਾ ਦੇ ਰਿਸ਼ਤੇ ਸਨ, ਨਾ ਹੀ ਕੋਈ ਮਿੱਤਰ ਦੋਸਤ ਸਨ, ਨਾ ਹੀ ਪੁੱਤਰ ਤੇ ਭਰਾਵਾਂ ਦੀ ਕੋਈ ਗੱਲ ਸੀ।
ਜਹ ਸਰਬ ਕਲਾ ਆਪਹਿ ਪਰਬੀਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਸ਼ਕਤੀਆਂ ਦੇ ਨਾਲ ਭਰਿਆ ਹੋਇਆ ਤੇ ਪਰਬੀਨ ਜਿਹੜਾ ਬਹੁਤ ਦਾਨਸ਼ਵਾਰ ਤੇ ਬਹੁਤ ਸਿਆਣਾ ਆਪਣੇ ਆਪ ਦੇ ਵਿੱਚ ਟਿਕਿਆ ਹੋਇਆ ਸੀ।
ਤਹ ਬੇਦ ਕਤੇਬ ਕਹਾ ਕੋ ਚੀਨ।
ਬਈ ਉਸ ਵੇਲੇ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਵੇਦ ਤੇ ਮੁਸਲਮਾਨਾਂ ਦੇ ਜਿਹੜੇ ਕੋਈ ਧਰਮ ਗ੍ਰੰਥ ਨੇ ਕੁਰਾਨ ਕਤੇਬ ਆਦਿਕ, ਇਹ ਵੀ ਉਸ ਵੇਲੇ ਕਹਾ ਕੋ ਚੀਨ, ਕੌਣ ਉੱਥੇ ਇਹਨਾਂ ਦੀ ਵਿਚਾਰ ਕਰਦਾ ਸੀ? ਭਾਵ ਉਸ ਵੇਲੇ ਨਾ ਕੋਈ ਹਿੰਦੂ ਮਤ ਦੇ ਧਰਮ ਗ੍ਰੰਥ ਸਨ, ਨਾ ਹੀ ਇਸਲਾਮ ਦੇ ਕੋਈ ਧਰਮ ਗ੍ਰੰਥ ਸਨ, ਤੇ ਉਸ ਵੇਲੇ ਤਾਂ ਕੁਝ ਵੀ ਨਹੀਂ ਸੀ। ਉਦੋਂ ਸਾਰੀਆਂ ਸ਼ਕਤੀਆਂ ਵਿੱਚ ਪ੍ਰਵੀਨ ਅਕਾਲ ਪੁਰਖ ਵਾਹਿਗੁਰੂ ਹੀ ਕੇਵਲ ਆਪ ਸੀ।
ਜਬ ਆਪਨ ਆਪ ਆਪ ਉਰਧਾਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਨੂੰ ਆਪਣੇ ਆਪੇ ਦੇ ਅੰਦਰ ਹੀ ਆਪਣੇ ਹਿਰਦੇ ਵਿੱਚ ਧਾਰਨ ਕਰ ਰਿਹਾ ਸੀ, ਭਾਵ ਉਸਨੇ ਆਪਣੇ ਆਪੇ ਨੂੰ ਵੀ ਆਪੇ ਵਿੱਚ ਹੀ ਸਮੇਟਿਆ ਹੋਇਆ ਸੀ।
ਸਗਨ ਅਪ ਸਗਨ ਕਹਾ ਵਿਚਾਰ।
ਤਾਂ ਉਸ ਵੇਲੇ ਭਾਈ ਆ ਜਿਹੜੇ ਜੋਤਿਸ਼ ਮਤ ਦੇ ਅਨੁਸਾਰ ਜਿਹੜੇ ਚੰਗੇ ਮਾੜੇ ਸਗਨ ਸਨ, ਸਗਨ ਤੇ ਅਪਸਗਨ ਕਹਾਂ ਵਿਚਾਰ, ਇਹਨਾਂ ਦੀ ਵਿਚਾਰ ਵੀ ਉੱਥੇ ਕੌਣ ਕਰਦਾ ਸੀ? ਕਿਉਂਕਿ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਸਗਨਾ ਅਪਸਗਨਾ ਦੀ ਗੱਲ ਕਰਦੇ ਨੇ, ਵੀ ਜੇ ਚੰਗਾ ਸਗਨ ਹੋਵੇ ਕਹਿੰਦੇ ਵੀ ਇਹ ਅੱਛਾ ਹੁੰਦਾ ਹੈ, ਜੇ ਕੋਈ ਮਾੜਾ ਸਗਨ ਹੋਵੇ ਤੇ ਉਸਨੂੰ ਬੁਰਾ ਗਿਣਿਆ ਜਾਂਦਾ ਹੈ। ਪਰ ਗੁਰਮਤ ਦਾ ਸਿਧਾਂਤ ਕੁਝ ਹੋਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਨੂੰ ਇਹ ਬਚਨ ਨੇ, ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਇਹ ਜਿਹੜੇ ਸਗਨ ਤੇ ਅਪਸਗਨ ਉਹਨਾਂ ਤੇ ਅਸਰ ਕਰਦੇ ਨੇ ਵੀ ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ, ਭਾਵ ਜਿਨ੍ਹਾਂ ਨੂੰ ਅਕਾਲ ਪੁਰਖ ਤੇ ਗੁਰੂ ਤੇ ਭਰੋਸਾ ਨਹੀਂ, ਉਹਨਾਂ ਦੇ ਉੱਤੇ ਇਹ ਚੀਜ਼ਾਂ ਅਸਰ ਕਰਦੀਆਂ ਨੇ, ਉਹਨਾਂ ਦੇ ਮਨ ਦੇ ਵਿੱਚ ਵਹਿਮ ਪੈਦਾ ਹੋ ਜਾਂਦੇ ਨੇ ਵੀ ਜਦੋਂ ਕੋਈ ਚੰਗਾ ਮਾੜਾ ਸਗਨ ਵੇਖਦੇ ਨੇ ਤੇ ਫਿਰ ਉਹਨਾਂ ਦੇ ਮਨ ਦੇ ਉੱਤੇ ਅਸਰ ਇਹਦਾ ਜ਼ਰੂਰ ਹੁੰਦਾ ਹੈ। ਅਤੇ ਜਿਨ੍ਹਾਂ ਨੂੰ ਭਾਈ ਵਾਹਿਗੁਰੂ ਉੱਤੇ ਭਰੋਸਾ ਹੁੰਦਾ ਹੈ ਅਤੇ ਹਮੇਸ਼ਾ ਬਾਣੀ ਪੜ੍ਹਦੇ ਹੈ, ਸਿਮਰਨ ਕਰਦੇ ਨੇ, ਉਹਨਾਂ 'ਤੇ ਇਹਨਾਂ ਸਗਨਾਂ ਅਪਸਗਨਾਂ ਦਾ ਕੋਈ ਪ੍ਰਭਾਵ ਵੀ ਨਹੀਂ ਪੈਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਬੇਅੰਤ ਗੁਰਸਿੱਖ ਵੀ ਰਹਿੰਦੇ ਸਨ, ਪਰ ਇਹ ਕਾਂਸ਼ੀ ਤੋਂ ਪੰਡਿਤ ਆਇਆ, ਬੜਾ ਵਿਦਵਾਨ ਸੀ। ਉਹਨੇ ਆਖਿਆ, ਮਹਾਰਾਜ ਮੈਂ ਵੀ ਸੰਗਤਾਂ ਨੂੰ ਕਥਾ ਸਰਵਣ ਕਰਵਾਇਆ ਕਰਾਂਗਾ। ਸਤਿਗੁਰੂ ਕਹਿਣ ਲੱਗੇ, ਚਲੋ ਠੀਕ ਹੈ, ਕਿਸੇ ਸਿਧਾਂਤ ਦੀ, ਕਿਸੇ ਧਰਮ ਗ੍ਰੰਥ ਦੀ ਕਥਾ, ਇਹਦੇ ਨਾਲ ਕਾਫੀ ਗੱਲਾਂ ਦਾ ਪਤਾ ਲੱਗ ਜਾਂਦਾ। ਉਹ ਪੰਡਿਤ ਕਥਾ ਕਰਨ ਲੱਗਿਆ। ਜਦੋਂ ਕਾਫੀ ਦਿਨ ਕਥਾ ਕਰਦੇ ਨੂੰ ਹੋ ਗਏ, ਉਸ ਪੰਡਿਤ ਦੇ ਮਨ ਦੇ ਵਿੱਚ ਉਸ ਵੇਲੇ ਇੱਕ ਸਵਾਲ ਜੋ ਉਸਨੂੰ ਹਮੇਸ਼ਾ ਲਈ ਸਤਾ ਰਿਹਾ ਸੀ, ਅਤੇ ਉਹ ਉਸ ਤੋਂ ਬੜਾ ਪਰੇਸ਼ਾਨ ਸੀ। ਉਹ ਸਵਾਲ ਕੀ ਸੀ? ਉਹ ਸਵਾਲ ਇਹ ਸੀ ਬਈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਉਹਨਾਂ ਦੇ ਆਪਣੇ ਗੁਰਸਿੱਖ ਨੇ, ਉਹਨਾਂ ਦੇ ਨਾਲ ਵੱਧ ਪਿਆਰ ਕਰਦੇ ਨੇ, ਉਹਨਾਂ ਦਾ ਵੱਧ ਸਤਿਕਾਰ ਕਰਦੇ ਨੇ, ਅਤੇ ਮੇਰਾ ਘੱਟ ਕਰਦੇ ਨੇ। ਵੀ ਮੈਂ ਏਡਾ ਵਿਦਵਾਨ ਹਾਂ, ਕਥਾ ਵੀ ਸੁਣਾਉਣਾ ਹਾਂ, ਪਰ ਮੇਰਾ ਉਹਨਾਂ ਸਤਿਕਾਰ ਨਹੀਂ ਸਤਿਗੁਰੂ ਕਰਦੇ ਜਿੰਨਾ ਆਪਣੇ ਹੋਰ ਗੁਰਸਿੱਖਾਂ ਦਾ ਕਰਦੇ ਨੇ। ਆਖਰ ਉਸ ਪੰਡਿਤ ਨੇ ਆਪਣੀ ਦਿਲ ਦੀ ਗੱਲ ਸਾਂਝੀ ਕਰ ਹੀ ਲਈ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਸੀਂ ਆਪਣੇ ਸਿੱਖਾਂ ਦਾ ਵੱਧ ਸਤਿਕਾਰ ਕਰਦੇ ਹੋ ਅਤੇ ਵੱਧ ਪਿਆਰ ਕਰਦੇ ਹੋ, ਅਤੇ ਦੂਸਰਿਆਂ ਨਾਲ ਉਹਨਾਂ ਨਹੀਂ ਕਰਦੇ। ਤੁਹਾਡੀ ਤਾਂ ਸਮਦ੍ਰਿਸ਼ਟੀ ਹੋਣੀ ਚਾਹੀਦੀ ਹੈ, ਤੁਸੀਂ ਬ੍ਰਹਮ ਗਿਆਨੀ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ, ਇਹਦਾ ਵੀ ਇੱਕ ਕਾਰਨ ਹੁੰਦਾ। ਉਹ ਕਹਿੰਦੇ, ਕਾਰਨ ਕੀ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਮਾਂ ਆਵੇਗਾ, ਉਦੋਂ ਹੀ ਦੱਸਾਂਗੇ। ਕਹਿੰਦੇ ਨੇ, ਉਹ ਕਥਾ ਸੰਪੂਰਨ ਹੋਈ ਅਤੇ ਉਸ ਪੰਡਿਤ ਨੇ ਸਤਿਗੁਰੂ ਮਹਾਰਾਜ ਦੇ ਕੋਲੋਂ ਕੁਛ ਸਮੇਂ ਲਈ ਛੁੱਟੀ ਮੰਗੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਆਗਿਆ ਦਿਓ, ਨਾਲੇ ਮੈਂ ਆਪਣੇ ਕਾਂਸ਼ੀ ਪਰਿਵਾਰ ਨੂੰ ਮਿਲਿਆ ਵਾਂ, ਅਤੇ ਨਾਲੇ ਮੈਂ ਹੋਰ ਕੋਈ ਨਵਾਂ ਗ੍ਰੰਥ ਲੈ ਆਵਾਂ ਜਿਹਦੀ ਅੱਗੇ ਕਥਾ ਆਰੰਭ ਕੀਤੀ ਜਾ ਸਕੇ, ਅਤੇ ਤੁਸੀਂ ਮੈਨੂੰ ਹੁਣ ਆਗਿਆ ਦਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਨੂੰ 500 ਰੁਪਇਆ ਦਿੱਤਾ। ਉਸ ਵੇਲੇ 500 ਰੁਪਇਆ ਬਹੁਤ ਕੀਮਤ ਰੱਖਦਾ ਸੀ, ਅਤੇ ਹੁਣ 500 ਰੁਪਇਆ ਇਸ ਨੂੰ ਦਿੱਤਾ, ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਲਓ ਪੰਡਿਤ ਜੀ, ਤੁਸੀਂ ਹੁਣ ਛੇਤੀ ਜਾਓ, ਕਾਂਸ਼ੀ ਵਿੱਚ ਜਾ ਕੇ ਪਰਿਵਾਰ ਨੂੰ ਮਿਲੋ, ਅਤੇ ਇੱਕ ਮਹੀਨੇ ਦੇ ਅੰਦਰ ਅੰਦਰ ਵਾਪਸ ਆਉਣ ਦੀ ਖੇਚਲ ਕਰਨੀ। ਪੰਡਿਤ ਕਹਿਣ ਲੱਗਾ, ਚਲੋ ਠੀਕ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਸਮਝਾਉਣੀ ਸੀ ਬਈ, ਗੁਰਸਿੱਖਾਂ ਦੇ ਨਾਲ ਗੁਰੂ ਦਾ ਇੰਨਾ ਪਿਆਰ ਕਿਉਂ ਹੈ। ਅਤੇ ਉਹ ਪੰਡਿਤ ਜਦੋਂ ਤੁਰਨ ਲੱਗਿਆ ਵੀ ਚਲੋ ਮੈਂ ਹੁਣ ਕਾਂਸ਼ੀ ਨੂੰ ਜਾਵਾਂ, ਉਹਨੇ ਆਪਣੇ ਜਿਹੜੇ ਕੋਈ ਦੇਵੀ ਦੇਵਤਿਆਂ ਨੂੰ ਮੰਨਦਾ ਸੀ ਅਤੇ ਉਹਨਾਂ ਨੂੰ ਧਿਆਇਆ, ਅਤੇ ਜਦੋਂ ਤੁਰਨ ਲੱਗਿਆ ਅਤੇ ਇਹਦੇ ਪੰਡਿਤ ਦੇ ਹਿਸਾਬ ਦੇ ਨਾਲ ਕੋਈ ਨਾ ਕੋਈ ਅਪਸ਼ਗਨ ਹੋ ਗਿਆ। ਉਹ ਅਪਸ਼ਗਨ ਕੀ ਹੈ? ਕਹਿੰਦੇ ਨੇ, ਜੇ ਕੋਈ ਸਾਹਮਣੇ ਤੁਸੀਂ ਤੁਰੇ ਜਾ ਰਹੇ ਹਾਂ ਅਤੇ ਕੋਈ ਉਹ ਬਿੱਲੀ ਰਸਤੇ ਵਿੱਚੋਂ ਨਿਕਲ ਗਈ, ਕਹਿੰਦੇ ਬਿੱਲੀ ਰਸਤਾ ਕੱਟ ਗਈ, ਹੁਣ ਇਹ ਪੰਡਿਤ ਵਾਪਸ ਮੁੜਿਆ ਆ ਅਤੇ ਜਾ ਨਾ ਸਕਿਆ। ਫਿਰ ਦੂਜੇ ਦਿਨ ਇਸਨੇ ਫਿਰ ਤਿਆਰੀ ਕੀਤੀ, ਜਦੋਂ ਆਪਣੇ ਦੇਵੀ ਦੇਵਤਿਆਂ ਨੂੰ ਮਨਾ ਕੇ ਤੁਰਨ ਲੱਗਿਆ, ਫਿਰ ਕੋਈ ਅਪਸ਼ਗਨ ਹੋ ਗਿਆ, ਕੋਈ ਮੂਹਰੋਂ ਕੁੱਤਾ ਆਇਆ, ਉਹਨੇ ਸਿਰ ਜਿਹਾ ਹਿਲਾ ਦਿੱਤਾ, ਕਹਿੰਦਾ ਵੀ ਇਹ ਵੀ ਮਾੜਾ ਸ਼ਗਨ ਹੈ, ਵਾਪਸ ਮੁੜਿਆ ਆ। ਅਤੇ ਫਿਰ ਤੀਜੇ ਦਿਨ ਜਾਣ ਲੱਗਿਆ, ਇਹ ਸਤਿਗੁਰੂ ਦਾ ਆਪਣਾ ਕੋਈ ਕੌਤਕ ਸੀ। ਗੱਲ ਕੀ, ਇਹ ਇੱਕ ਮਹੀਨਾ ਉੱਥੇ ਹੀ ਫਿਰਦਾ ਰਿਹਾ, ਜਾ ਨਾ ਸਕਿਆ, ਵਹਿਮਾਂ ਭਰਮਾਂ ਦਾ ਮਾਰਿਆ ਹੋਇਆ ਵੀ ਇਹ ਮਾੜੇ ਸ਼ਗਨ ਹੋ ਰਹੇ ਨੇ, ਜੇ ਮੈਂ ਚਲਿਆ ਗਿਆ ਕੋਈ ਰਸਤੇ ਵਿੱਚ ਹਾਦਸਾ ਵਾਪਰ ਸਕਦਾ, ਐਕਸੀਡੈਂਟ ਹੋ ਸਕਦਾ, ਹੁੰਦੇ ਤਾਂ ਸਾਰੇ ਮਨ ਦੇ ਵਹਿਮ ਹੀ ਨੇ, ਪਰ ਚਲੋ ਇਹ ਉਹਨਾਂ 'ਤੇ ਅਸਰ ਕਰ ਜਾਂਦੇ ਨੇ ਵੀ ਜਿਨ੍ਹਾਂ ਦਾ ਵਾਹਿਗੁਰੂ ਅਤੇ ਸਤਿਗੁਰੂ 'ਤੇ ਭਰੋਸਾ ਨਾ ਹੋਵੇ। ਹੁਣ ਉਹ ਪੰਡਿਤ ਆ, ਉੱਥੇ ਹੀ ਇੱਕ ਮਹੀਨਾ ਉਹਦਾ ਲੰਘ ਗਿਆ, ਛੁੱਟੀ ਵੀ ਲਈ, ਖਰਚਾ ਵੀ ਮਿਲਿਆ, ਅਤੇ ਪਰ ਇਹ ਜਾ ਨਾ ਸਕਿਆ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਦਿਨ ਪੰਡਿਤ ਵੀ ਕੋਲੇ ਸੀ ਅਤੇ ਪਤਾ ਲੱਗਿਆ ਵੀ ਗੁਰੂ ਮਹਾਰਾਜ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਸੀ, ਅਤੇ ਕਿਸੇ ਗੁਰਸਿੱਖ ਰਾਹੀਂ ਸਤਿਗੁਰੂ ਨੂੰ ਪਤਾ ਲੱਗਿਆ ਵੀ ਜਿਹੜਾ ਸੰਗਲਾ ਦੀਪ ਟਾਪੂ ਹੈ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ, ਜਿਹੜਾ ਉੱਥੋਂ ਦਾ ਰਾਜਾ ਸੀ ਸ਼ਿਵਨਾਭ, ਅਤੇ ਉਹ ਸ਼ਿਵਨਾਭ ਰਾਜੇ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇੱਕ ਪ੍ਰਾਣ ਸੰਗਲੀ ਪੋਥੀ ਦਿੱਤੀ ਸੀ, ਅਤੇ ਉਹਦੇ ਬਾਰੇ ਵੀ ਇਹ ਗੱਲ ਸੁਣਨ ਵਿੱਚ ਆਈ ਵੀ ਉਹਦੇ ਵਿੱਚ ਗੁਰੂ ਮਹਾਰਾਜ ਦੀ ਆਪਣੀ ਬਾਣੀ ਸੀ। ਸਤਿਗੁਰੂ ਨੇ ਭਾਈ ਪ੍ਰਾਣਾ ਜੀ, ਜੋ ਮਹਾਨ ਗੁਰੂ ਦੇ ਭਰੋਸੇ ਵਾਲੇ ਗੁਰਸਿੱਖ ਸਨ, ਉਹਨਾਂ ਨੂੰ ਆਖਿਆ ਕਿ ਭਾਈ ਸਾਹਿਬ ਜੀ, ਤੁਸੀਂ ਉਹ ਸੰਗਲਾ ਦੀਪ ਦੇ ਵਿੱਚੋਂ ਪ੍ਰਾਣ ਸੰਗਲੀ ਪੋਥੀ ਲੈ ਕੇ ਆਉਣੀ ਹੈ, ਤੇ ਗੁਰੂ ਮਹਾਰਾਜ ਨੇ ਆਪਣੇ ਵੱਲੋਂ ਉਹਨਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੱਤਾ, ਚਿੱਠੀ ਲਿਖ ਕੇ ਦਿੱਤੀ। ਕਹਿਣ ਲੱਗੇ ਵਾ ਸਾਡੇ ਵੱਲੋਂ ਹੁਕਮਨਾਮਾ ਲੈ ਜਾਓ ਤੇ ਜਿਹੜਾ ਵੀ ਉੱਥੇ ਰਾਜਾ ਹੋਵੇਗਾ ਤੇ ਉਹਨੂੰ ਜਾ ਕੇ ਸਾਡਾ ਹੁਕਮਨਾਮਾ ਸੁਣਾ ਦੇਣਾ ਤੇ ਉਹ ਪੋਥੀ ਲੈ ਕੇ ਸਾਡੇ ਪਾਸ ਆ ਜਾਣਾ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਭਾਈ ਪ੍ਰਾਣਾ ਜੀ ਕਹਿਣ ਲੱਗੇ, ਮਹਾਰਾਜ ਸਤ ਬਚਨ। ਤੇ ਉਸ ਵੇਲੇ ਪੰਡਿਤ ਵੇਖ ਰਿਹਾ ਸੀ ਕਿਸੇ ਸਿੱਖ ਨੇ ਗੁਰੂ ਮਹਾਰਾਜ ਨੂੰ 5 ਪੈਸੇ ਲਿਆ ਕੇ ਭੇਟਾ ਕੀਤੇ। 5 ਪੈਸੇ ਦੇ 500 ਰੁਪਏ ਦਾ ਕਿੰਨਾ ਅੰਤਰ ਸੀ। ਉਹ 5 ਪੈਸੇ ਕਿਸੇ ਗੁਰਸਿੱਖ ਨੇ ਆ ਕੇ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਨੇ ਭਾਈ ਪ੍ਰਾਣਾ ਜੀ ਨੂੰ ਖੁਸ਼ੀ ਨਾਲ ਆਖਿਆ, ਲਓ ਭਾਈ ਸਾਹਿਬ ਜੀ, ਆਹ ਤੁਹਾਡਾ ਰਸਤੇ ਦਾ ਖਰਚਾ ਹੈ ਤੇ ਤੁਸੀਂ ਇਹ ਲੈ ਜਾਓ ਤੇ ਜਾ ਕੇ ਪ੍ਰਾਣ ਸੰਗਲੀ ਪੋਥੀ ਲੈ ਕੇ ਆਓ। ਤੇ ਲਿਆਉਣੀ ਵੀ ਸੰਗਲਾਦੀ ਤੋਂ ਸੀ, ਦੂਸਰੇ ਮੁਲਕ ਤੋਂ। ਤੇ ਹੁਣ ਜਦੋਂ ਭਾਈ ਪ੍ਰਾਣਾ ਜੀ ਨੂੰ ਗੁਰੂ ਮਹਾਰਾਜ ਨੇ 5 ਪੈਸੇ ਦੇ ਕੇ ਤੇ ਉਹਨਾਂ ਨੂੰ ਸੰਗਲਾ ਦੀ ਪੋਥੀ ਲੈਣ ਵਾਸਤੇ ਭੇਜਿਆ ਤੇ ਪੰਡਿਤ ਸੋਚ ਰਿਹਾ ਸੀ ਵੀ ਮੈਂ ਤੇ ਕਾਂਸ਼ੀ ਜਾਣਾ ਹੈ, ਕਾਂਸ਼ੀ ਤੇ ਕੋਈ ਬਹੁਤੀ ਦੂਰ ਨਹੀਂ ਹੈ ਤੇ ਮੈਨੂੰ 500 ਰੁਪਇਆ ਸਤਿਗੁਰੂ ਨੇ ਦਿੱਤਾ ਹੈ ਤੇ ਇਹ ਜਿਹੜਾ ਸਿੱਖ ਹੈ ਭਾਈ ਪ੍ਰਾਣਾ ਤੇ ਇਸ ਨੂੰ ਦੂਸਰੇ ਮੁਲਕ ਵਿੱਚ ਸਮੁੰਦਰਾਂ ਤੋਂ ਪਾਰ ਭੇਜਿਆ ਜਾ ਰਿਹਾ ਹੈ ਤੇ ਇਹਨੂੰ ਕੇਵਲ 5 ਪੈਸੇ ਦਿੱਤੇ ਨੇ। ਇਹ 5 ਪੈਸੇ ਨਾਲ ਕਿੱਥੇ ਤਾਂ ਕੰਮ ਚੱਲੇਗਾ, ਕਿਉਂਕਿ ਜਿਹੜਾ ਗਿਣਤੀ ਮਿਣਤੀ ਵਾਲਾ ਆਦਮੀ ਹੈ ਨਾ ਤੇ ਉਹਦੇ ਅੰਦਰ ਭਰੋਸਾ ਤੇ ਸ਼ਰਧਾ ਨਹੀਂ ਪੈਦਾ ਹੁੰਦੀ। ਪਰ ਉਹ ਗੁਰਸਿੱਖ ਨੇ ਕੋਈ ਮਨ 'ਚ ਹੋਰ ਦੂਜਾ ਫੁਰਨਾ ਕੀਤਾ ਹੀ ਨਹੀਂ, ਆਗਿਆ ਲਈ, ਅਸੀਸ ਲਈ ਉੱਥੋਂ ਤੁਰ ਪਿਆ ਤੇ ਜਿੱਥੇ ਵੀ ਗਿਆ ਉੱਥੇ ਗੁਰੂ ਨਾਨਕ ਦੇ ਸਿੱਖ ਤਾਂ ਸਾਰੇ ਥਾਂ ਮੌਜੂਦ ਸਨ। ਜਿੱਥੇ ਗਿਆ ਤੇ ਜਦੋਂ ਉਹਨਾਂ ਨੇ ਭਾਈ ਪ੍ਰਾਣਾ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਉੱਥੇ ਉਹਨਾਂ ਨੇ ਰਹਿਣ ਦੇ ਲਈ ਮੰਜਾ ਬਿਸਤਰਾ ਵੀ ਦਿੱਤਾ, ਭੋਜਨ ਵੀ ਛਕਾਇਆ ਤੇ ਫਿਰ ਨਾਲ ਦੀ ਨਾਲ ਗੁਰਸਿੱਖ ਸੰਗਤਾਂ ਮਾਇਆ ਵੀ ਭੇਟ ਕਰਦੀਆਂ ਰਹੀਆਂ, ਕਿਉਂਕਿ ਸਤਿਗੁਰੂ ਦੀ ਆਪਣੀ ਕਲਾ ਸੀ। ਸਤਿਗੁਰੂ ਨੇ ਕੇਵਲ 5 ਪੈਸੇ ਹੀ ਦਿੱਤੇ, ਉਹਨਾਂ ਦੀ ਤਾਂ ਇੱਕ ਅਸੀਸ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਤਾ ਗੱਦੀ ਵੀ ਬਖਸ਼ਿਸ਼ ਕਰਦੇ ਸਨ ਉਸ ਵੇਲੇ 5 ਪੈਸੇ ਹੀ ਤੇ ਨਾਰੀਅਲ ਭੇਟ ਕਰਦੇ ਸਨ। ਤੇ ਇਹਦਾ ਮਤਲਬ 5 ਪੈਸਿਆਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਕੇਵਲ 5 ਪੈਸੇ ਸਨ, ਇਹ ਇੱਕ ਅਸੀਸ ਹੁੰਦੀ ਸੀ ਵੀ ਇਹ ਮਾਇਆ ਤੁਹਾਡੀ ਹੁਣ ਸਪੁਰਦਗੀ ਵਿੱਚ ਸੇਵਾ ਕਰੇਗੀ। ਹੁਣ ਉਹ ਜਿਹੜੇ ਲੋਕ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਂਦੇ ਨੇ ਮਾਇਆ ਦੀ, ਤੇ ਫਿਰ ਉਹ ਤੇ ਫਿਰ 99 ਦਾ ਚੱਕਰ ਐਸਾ ਹੈ ਉਹਦੇ ਵਿੱਚੋਂ ਬੰਦਾ ਨਿਕਲ ਹੀ ਨਹੀਂ ਸਕਦਾ। ਹੁਣ ਇਹ ਭਾਈ ਪ੍ਰਾਣਾ ਜੀ 1 ਮਹੀਨੇ ਤੋਂ ਕੁਛ ਸਮਾਂ ਵੱਧ ਲੱਗਿਆ ਹੋਵੇਗਾ ਤੇ ਉੱਥੇ ਪ੍ਰਾਣ ਸੰਗਲੀ ਪੋਥੀ ਲੈ ਕੇ ਕਾਂਸ਼ੀ ਵਿੱਚ ਆਏ ਤੇ ਜਦੋਂ ਕਾਂਸ਼ੀ ਵਿੱਚ ਆਏ ਤੇ ਉਹ ਪੰਡਿਤ ਸੋਚ ਰਿਹਾ ਸੀ ਵੀ 5 ਪੈਸਿਆਂ ਦਾ ਕੀ ਬਣਿਆ ਹੋਵੇਗਾ, ਉਹ ਸਿੱਖ ਤਾਂ ਕਿਤੇ ਰਾਹ 'ਚ ਹੀ ਬੈਠਾ ਹੋਣਾ, ਉਹ ਸੰਗਲਾਦੀਪ ਤੋਂ ਕਿਵੇਂ ਪੋਥੀ ਲੈ ਕੇ ਆਵੇਗਾ। ਪਰ ਜਦੋਂ ਪੋਥੀ ਲੈ ਕੇ ਹਾਜ਼ਰ ਹੋਇਆ ਤੇ ਉਸ ਪੰਡਿਤ ਦੀ ਹੈਰਾਨੀ ਦੀ ਹੱਦ ਨਾ ਰਹੀ, ਕਹਿਣ ਲੱਗਾ ਵੀ ਹੱਦ ਹੋ ਗਈ, ਮੈਨੂੰ 500 ਰੁਪਇਆ ਮਿਲਿਆ ਕਾਂਸ਼ੀ ਵਿੱਚ ਜਾਣ ਵਾਸਤੇ ਤੇ ਮੈਂ ਫਿਰ ਵੀ ਨਹੀਂ ਉੱਥੇ ਜਾ ਸਕਿਆ, 1 ਮਹੀਨਾ ਇੱਥੇ ਚੱਕਰ ਕੱਟਦਾ ਰਿਹਾ ਤੇ ਗੁਰਸਿੱਖ ਨੂੰ ਕੇਵਲ 5 ਪੈਸੇ ਹੀ ਦਿੱਤੇ ਤੇ ਇਹ ਉੱਥੋਂ ਸੰਗਲਾਦੀਪ ਤੋਂ ਪੋਥੀ ਲੈ ਕੇ ਵੀ ਵਾਪਸ ਆ ਗਿਆ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਡਿਤ ਨੂੰ ਇਹ ਗੱਲ ਸਮਝਾਈ ਕਿ ਪੰਡਿਤ ਜੀ, ਜਿਹੜੇ ਗੁਰਸਿੱਖ ਨੇ ਉਹਨਾਂ ਦੇ ਮਨ ਦੇ ਵਿੱਚ ਕੇਵਲ ਗੁਰੂ ਦਾ ਭਰੋਸਾ ਹੈ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹ ਹੋਰ ਕਿਸੇ ਵਹਿਮਾਂ ਭਰਮਾਂ ਦੇ ਵਿੱਚ ਪੈਂਦੇ ਹੀ ਨਹੀਂ, ਉਹਨਾਂ ਦਾ ਇੱਕੋ ਹੀ ਧਰਮ ਹੈ, ਇੱਕੋ ਹੀ ਫਰਜ਼ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਬਸ ਗੁਰੂ ਦੀ ਆਗਿਆ ਸਤ ਕਰਕੇ ਮਰਨੀ, ਤੇ ਫਿਰ ਗੁਰੂ ਉਹਨਾਂ ਦੇ ਅੰਗ ਸੰਗ ਹੁੰਦੇ ਨੇ। ਚਾਹੇ ਸੰਗਲਾਦੀਪ ਦੀ ਗੱਲ ਹੈ, ਚਾਹੇ ਉਹਨਾਂ ਨੂੰ ਧਰਮਰਾਜ ਦੀ ਦਰਗਾਹ ਵਿੱਚ ਵੀ ਜਾਣਾ ਪਵੇ, ਗੁਰੂ ਦੀ ਆਗਿਆ ਲੈ ਕੇ ਉੱਥੇ ਵੀ ਜਾਣ ਨੂੰ ਤਿਆਰ ਹੁੰਦੇ ਨੇ। ਗੱਲ ਤਾਂ ਸਾਰੀ ਭਰੋਸੇ ਦੀ ਹੈ, ਤੇ ਤੇਰਾ ਭਰੋਸਾ ਵੀ ਕੋਈ ਨਹੀਂ ਸੀ, ਤੂੰ ਕਿੰਨੇ ਦੇਵੀ ਦੇਵਤੇ ਆਪਦੇ ਮਨਾਏ, ਗਣੇਸ਼ ਨੂੰ ਮਨਾਇਆ, ਦੇਵੀਆਂ ਨੂੰ ਮਨਾਇਆ, ਤੇ ਪਰ ਕਿਸੇ ਨੇ ਤੇਰੀ ਸਹਾਇਤਾ ਨਾ ਕੀਤੀ, ਤੈਨੂੰ ਕਿਸੇ 'ਤੇ ਵੀ ਵਿਸ਼ਵਾਸ ਨਹੀਂ ਸੀ। ਤੇ ਅਖੀਰ ਪੰਡਿਤ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਗੱਲ ਸਾਰੀ ਗੁਰੂ ਦੇ ਭਰੋਸੇ ਤੇ ਪਿਆਰ ਦੀ ਹੈ, ਗੁਰਸਿੱਖ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦੇ ਹੀ ਨਹੀਂ, ਇਸ ਲਈ ਉਹਨਾਂ ਦੇ ਗੁਰੂ ਅੰਗ ਸੰਗ ਰਹਿੰਦੇ ਨੇ। ਜੋ ਵੀ ਕਾਰਜ ਕਰਨਾ ਹੁੰਦਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਰੰਭ ਕਰਦੇ ਨੇ ਤੇ ਗੁਰੂ ਆਪ ਵਿੱਚ ਖਲੋ ਕੇ ਉਹ ਕਾਰਜ ਸੰਪੂਰਨ ਕਰ ਦਿੰਦੇ ਨੇ। ਤੇ ਜਿਹੜੇ ਲੋਕ ਪੰਡਿਤ ਪਾਧਿਆਂ ਪੀਰਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਨੇ, ਸਗਨਾ ਅਪਸਗਨਾ ਦੀ ਵਿਚਾਰ ਵਿੱਚ ਪੈ ਜਾਂਦੇ ਨੇ, ਉਹਨਾਂ ਦੇ ਕੰਮ ਫਿਰ ਨੇਪਰੇ ਨਹੀਂ ਚੜ੍ਹਦੇ, ਕੋਈ ਨਾ ਕੋਈ ਵਿਘਨ ਪੈਂਦਾ ਰਹਿੰਦਾ, ਕੁਛ ਨਾ ਕੁਛ ਗੱਲ ਹੋਈ ਰਹਿੰਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾ ਰਹੇ ਹਨ ਗੁਰਮੁਖੋ ਵੀ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਨੂੰ ਆਪਣੇ ਅੰਦਰ ਹੀ ਆਪਣੇ ਹਿਰਦੇ ਵਿੱਚ ਹੀ ਧਾਰਨ ਕਰਕੇ ਟਿਕਿਆ ਹੋਇਆ ਸੀ ਉਸ ਵੇਲੇ ਸਗਨ ਤੇ ਅਪਸਗਨ ਦੀ ਵਿਚਾਰ ਵੀ ਕਿੱਥੇ ਸੀ ਭਾਵ ਇਹ ਵੀ ਉਸ ਵੇਲੇ ਮੌਜੂਦ ਨਹੀਂ ਸਨ
ਜਹ ਆਪਨ ਊਚ ਆਪਣੇ ਆਪ ਨੇਰਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਹ ਆਪਨ ਊਚ ਆਪਣ ਆਪ ਨੇਰਾ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਆਪ ਆਪਣੇ ਉੱਚੇ ਅਸਥਾਨ ਸੱਚਖੰਡ ਦੇ ਵਿੱਚ ਬਿਰਾਜਮਾਨ ਸੀ ਤੇ ਆਪਣ ਆਪ ਨੇਰਾ ਉਹ ਵਾਹਿਗੁਰੂ ਆਪਣੇ ਆਪ ਦੇ ਨੇੜੇ ਹੋ ਕੇ ਭਾਵ ਆਪਣੇ ਆਪੇ ਵਿੱਚ ਬੈਠਾ ਸੀ
ਤਹਿ ਕੌਣ ਠਾਕੁਰ ਕੌਣ ਕਹੀਐ ਚੇਰਾ
ਹਜ਼ੂਰ ਕਹਿੰਦੇ ਉਸ ਵੇਲੇ ਕੌਣ ਠਾਕੁਰ ਦਾ ਅਰਥ ਮਾਲਕ ਸੀ ਤੇ ਕੌਣ ਕਿਸੇ ਦਾ ਚੇਰਾ ਦਾ ਅਰਥ ਦਾਸ ਸੀ ਭਾਵ ਉਸ ਵੇਲੇ ਕੋਈ ਠਾਕੁਰ ਮਾਲਕ ਨਹੀਂ ਸੀ ਕੋਈ ਕਿਸੇ ਦਾ ਸੇਵਕ ਵੀ ਨਹੀਂ ਸੀ
ਬਿਸਮਨ ਬਿਸਮ ਰਹੇ ਬਿਸਮਾਦ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਉਸ ਵੇਲੇ ਤੁਸੀਂ ਜਿਹੜਾ ਤੁਹਾਡਾ ਅਸਲੀ ਵਿਸਮਾਦ ਹੈ ਕਿਉਂਕਿ ਇੱਕ ਮਾਇਆ ਦਾ ਵਿਸਮਾਦ ਹੈ ਦੂਸਰਾ ਪ੍ਰਕਿਰਤੀ ਦਾ ਵਿਸਮਾਦ ਹੈ ਤੇ ਤੀਜਾ ਹੈ ਵਾਹਿਗੁਰੂ ਪਰਮੇਸ਼ਰ ਦਾ ਵਿਸਮਾਦ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਜਿਹੜਾ ਮਾਇਆ ਦੇ ਵਿਸਮਾਦ ਤੋਂ ਵੀ ਪਰੇ ਤੇ ਪ੍ਰਕਿਰਤੀ ਦੇ ਵੀ ਵਿਸਮਾਦ ਤੋਂ ਪਰੇ ਤੁਹਾਡਾ ਅਸਲੀ ਵਿਸਮਾਦ ਰੂਪ ਸੀ ਤੁਸੀਂ ਉਹਦੇ ਵਿੱਚ ਲੀਨ ਹੋ ਰਹੇ ਸੀ
ਨਾਨਕ ਆਪਣੀ ਗਤ ਜਾਣਹੁ ਆਪ
ਹੇ ਅਕਾਲ ਪੁਰਖ ਵਾਹਿਗੁਰੂ ਜੀ ਉਸ ਵੇਲੇ ਆਪਣੀ ਗਤ ਦਾ ਅਰਥ ਹੈ ਗਤੀ ਨੂੰ ਆਪਣੀ ਲੀਲਾ ਨੂੰ ਤੇ ਉਸ ਵੇਲੇ ਦੀ ਆਪਣੀ ਹਾਲਤ ਨੂੰ ਤੁਸੀਂ ਆਪ ਹੀ ਜਾਣਦੇ ਹੋ
ਜਹ ਅਚਲ ਅਛੇਦ ਅਭੇਦ ਸਮਾਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੱਥੇ ਉਹ ਅਛਲ ਛਲਣ ਤੋਂ ਰਹਿਤ ਤੇ ਅਛੇਦ ਕੱਟਣ ਤੋਂ ਰਹਿਤ ਤੇ ਅਭੇਦ ਜਿਸਦਾ ਕੋਈ ਭੇਤ ਨਹੀਂ ਜਾਣ ਸਕਦਾ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪੇ ਵਿੱਚ ਸਮਾਇਆ ਹੋਇਆ ਸੀ
ਉਹਾ ਕਿਸਹਿ ਵਿਆਪਤ ਮਾਇਆ
ਫਿਰ ਵੀ ਉੱਥੇ ਮਾਇਆ ਕਿਸ ਨੂੰ ਵਿਆਪ ਸਕਦੀ ਸੀ ਮਾਇਆ ਹੈ ਹੀ ਨਹੀਂ ਸੀ ਤੇ ਵਿਆਪਣਾ ਕਿਸ ਨੂੰ ਸੀ ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਵਿਦਾਂਤੀਆਂ ਦਾ ਮਤ ਹੈ ਨਾ ਵੀ ਜਦੋਂ ਵੀ ਇਹ ਈਸ਼ਵਰ ਦੇ ਨਾਲ ਬ੍ਰਹਮ ਦੇ ਨਾਲ ਮਾਇਆ ਦਾ ਸੰਬੰਧ ਹੋਇਆ ਉਸ ਵੇਲੇ ਸੰਸਾਰ ਪੈਦਾ ਹੋਇਆ ਪਰ ਸਤਿਗੁਰੂ ਕਹਿੰਦੇ ਨੇ ਜਦੋਂ ਉਹ ਵਾਹਿਗੁਰੂ ਆਪਣੇ ਆਪ ਦੇ ਵਿੱਚ ਹੀ ਸਮਾਇਆ ਹੋਇਆ ਸੀ ਤੇ ਉਸ ਵੇਲੇ ਮਾਇਆ ਹੈ ਹੀ ਨਹੀਂ ਸੀ ਉਹਾਂ ਕਿਸੇ ਵਿਆਪਤ ਮਾਇਆ ਉੱਥੇ ਮਾਇਆ ਕਿਸੇ ਨੂੰ ਕਿਵੇਂ ਵਿਆਪ ਸਕਦੀ ਸੀ ਜਦੋਂ ਉਹਦੀ ਹੈ ਹੀ ਅਣਹੋਂਦ ਸੀ ਤੇ ਫਿਰ ਉਹਦਾ ਅੱਗੇ ਵਿਆਪਣਾ ਤੇ ਦੂਰ ਦੀ ਗੱਲ ਹੈ
ਆਪਸ ਕਉ ਆਪਹਿ ਆਦੇਸ਼
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵੇਲੇ ਕੋਈ ਉਸ ਨੂੰ ਨਮਸਕਾਰ ਕਰਨ ਵਾਲਾ ਵੀ ਹੋਰ ਨਹੀਂ ਸੀ ਆਪਸ ਕੋ ਆਪਹਿ ਆਦੇਸ਼ ਉਸ ਵੇਲੇ ਆਪਣੇ ਆਪ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਦੇਸ਼ ਦਾ ਅਰਥ ਹੈ ਵੀ ਉਹ ਨਮਸਕਾਰ ਕਰ ਰਿਹਾ ਸੀ ਆਪਣੇ ਆਪ ਨੂੰ ਆਪ ਹੀ ਮੱਥਾ ਟੇਕ ਰਿਹਾ ਸੀ
ਤੇਹੋ ਗੁਣ ਕਾ ਨਾਹੀ ਪਰਵੇਸ਼
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵੇਲੇ ਜਿਹੜੇ ਤਿੰਨ ਗੁਣ ਸਨ ਰਜੋ ਸਤੋ ਤਮੋ ਉਹਨਾਂ ਦਾ ਵੀ ਉੱਥੇ ਪ੍ਰਵੇਸ਼ ਨਹੀਂ ਸੀ ਕਿਉਂਕਿ ਜਿਹੜੇ ਤਿੰਨ ਗੁਣ ਨੇ ਮਾਇਆ ਦੇ ਵਿੱਚ ਨੇ ਜਦੋਂ ਮਾਇਆ ਹੀ ਨਹੀਂ ਸੀ ਤੇ ਫਿਰ ਤਿੰਨ ਗੁਣਾਂ ਦਾ ਪ੍ਰਵੇਸ਼ ਵੀ ਉੱਥੇ ਕਿੱਥੋਂ ਹੋਣਾ ਸੀ
ਇੱਕ ਹੈ ਏਕ ਏਕ ਭਗਵੰਤਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਅਥਵਾ ਆਦਿ ਕਾਲ ਦੇ ਅੰਦਰ ਮੱਧ ਕਾਲ ਦੇ ਅੰਦਰ ਵੀ ਤੇ ਫਿਊਚਰ ਦੇ ਵਿੱਚ ਵੀ ਇੱਕੋ ਇੱਕ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੀ
ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ
ਤਾਂ ਉਸ ਵੇਲੇ ਭਾਈ ਕੌਣ ਅਚਿੰਤ ਬੇਫਿਕਰੀ ਦੀ ਅਵਸਥਾ ਦੇ ਵਿੱਚ ਸੀ ਤੇ ਕਿਸੇ ਨੂੰ ਚਿੰਤਾ ਵੀ ਕਿੱਥੇ ਲੱਗਦੀ ਸੀ ਕਿਉਂਕਿ ਚਿੰਤਾ ਦੇ ਨਾਲ ਹੀ ਤੇ ਅਚਿੰਤ ਪਦਵੀ ਦਾ ਸੰਬੰਧ ਸੀ ਜਦੋਂ ਚਿੰਤਾ ਹੀ ਕਿਸੇ ਨੂੰ ਨਹੀਂ ਸੀ ਲੱਗਦੀ ਤੇ ਅਚਿੰਤ ਵੀ ਕਿਸਨੇ ਹੋਣਾ ਸੀ ਕਿਉਂਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਨੇ ਇੱਕ ਪਾਸੇ ਚਿੰਤਾ ਹੈ ਦੂਸਰੇ ਪਾਸੇ ਅਚਿੰਤ ਅਵਸਥਾ ਹੁੰਦੀ ਹੈ ਪਰ ਹਜ਼ੂਰ ਕਹਿੰਦੇ ਨੇ ਜਦੋਂ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੀ ਤਾਂ ਉਸ ਵੇਲੇ ਕੌਣ ਉਸ ਵੇਲੇ ਅਚਿੰਤ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਭਾਵ ਨਾ ਕਿਸੇ ਨੂੰ ਚਿੰਤਾ ਲੱਗਦੀ ਸੀ ਤੇ ਨਾ ਹੀ ਕੋਈ ਚਿੰਤਾ ਤੋਂ ਮੁਕਤ ਉਸ ਵੇਲੇ ਹੁੰਦਾ ਸੀ
ਆਪਣ ਆਪ ਆਪ ਪਤੀ ਆਰਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਤੇ ਆਪਣੇ ਆਪ ਤੇ ਪਤੀਆਰਾ ਦਾ ਅਰਥ ਵੀ ਪਤੀ ਜ ਰਿਹਾ ਸੀ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਜਦੋਂ ਆਪਣੇ ਆਪ ਤੇ ਆਪ ਹੀ ਭਤੀਜਿਆ ਹੋਇਆ ਸੀ, ਭਾਵ ਆਪਣੇ ਆਪ ਤੇ ਬੜਾ ਪ੍ਰਸੰਨ ਅਵਸਥਾ ਵਿੱਚ ਟਿਕਿਆ ਹੋਇਆ ਸੀ।
ਕੌਣ ਕਥਾ ਕੌਣ ਸੁਣਨਾ ਹਾਰਾ,
ਬਈ ਉਸ ਵੇਲੇ ਕਥਾ ਕਰਨ ਵਾਲਾ ਵੀ ਕੌਣ ਸੀ? ਕੋਈ ਵੀ ਨਹੀਂ ਸੀ। ਤੇ ਸੁਣਨ ਵਾਲਾ ਉੱਥੇ ਕੌਣ ਸੀ? ਸੁਣਨ ਵਾਲਾ ਵੀ ਕੋਈ ਨਹੀਂ ਸੀ। ਭਾਵ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਮੌਜ ਵਿੱਚ ਸੀ, ਉਸ ਵੇਲੇ ਨਾ ਕੋਈ ਉਹਦੀ ਕਥਾ ਕਰਦਾ ਸੀ ਤੇ ਨਾ ਹੀ ਕੋਈ ਸੁਣਨ ਵਾਲਾ ਸਰੋਤਾ ਸੀ।
ਬਹੁ ਬੇਅੰਤ ਊਚ ਤੇ ਊਚਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਤੇ ਬੇਅੰਤ ਗੁਣਾਂ ਦਾ ਮਾਲਕ ਹੈ, ਊਚ ਤੇ ਊਚਾ ਤੇ ਫਿਰ ਉਹ ਉੱਚਿਆਂ ਤੋਂ ਮਹਾਨ ਉੱਚਾ ਹੈ। ਭਾਵ ਜਿਵੇਂ ਸੰਸਾਰ ਦੇ ਵਿੱਚ ਵੀ ਕਈ ਵੱਖੋ ਵੱਖਰੇ ਆਦਮੀ ਨੇ ਨਾ, ਕਈਆਂ ਦੀਆਂ ਉੱਚੀਆਂ ਜਾਤਾਂ ਨੇ ਤੇ ਕੋਈ ਗੁਣਾ ਕਰਕੇ ਉੱਚੇ ਹੁੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਬੇਅੰਤ ਹੈ ਤੇ ਮਹਾਨ ਉੱਚਿਆਂ ਤੋਂ ਉੱਚਾ ਹੈ।
ਨਾਨਕ ਆਪਸ ਕਉ ਆਪਹਿ ਪਹੁੰਚਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਆਪਣੇ ਆਪ ਨੂੰ ਉਸ ਵੇਲੇ ਵਾਹਿਗੁਰੂ ਆਪ ਹੀ ਪਹੁੰਚਾ ਦਾ ਅਰਥ ਹੈ ਪਹੁੰਚਿਆ ਹੋਇਆ ਸੀ। ਭਾਵ ਉਸ ਵੇਲੇ ਵਾਹਿਗੁਰੂ ਤੱਕ ਹੋਰ ਦੂਸਰਾ ਪਹੁੰਚਣ ਵਾਲਾ ਵੀ ਕੋਈ ਨਹੀਂ ਸੀ, ਉਹ ਵਾਹਿਗੁਰੂ ਆਪਣੇ ਆਪ ਤੱਕ ਆਪ ਹੀ ਪਹੁੰਚਿਆ ਹੋਇਆ ਸੀ।
ਜਹੇ ਆਪ ਰਚਿਓ ਪਰਪੰਚ ਆਕਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਸ੍ਰਿਸ਼ਟੀ ਰਚਨਾ ਦੇ ਬਾਰੇ ਹੁਣ ਅੱਗੇ ਵਿਚਾਰ ਪ੍ਰਗਟ ਕਰਨ ਲੱਗੇ ਹਨ। ਪਹਿਲਾਂ ਤੇ ਸਤਿਗੁਰੂ ਮਹਾਰਾਜ ਨੇ ਅਜਾਤਵਾਦ ਦਾ ਹੀ ਨਿਰਣਾ ਕੀਤਾ। ਅਜਾਤਵਾਦ ਉਸ ਅਵਸਥਾ ਨੂੰ ਕਹਿੰਦੇ ਨੇ ਜਦੋਂ ਕੁਛ ਵੀ ਪੈਦਾ ਨਹੀਂ ਸੀ ਹੋਇਆ। ਉਸ ਅਵਸਥਾ ਦਾ ਗੁਰੂ ਮਹਾਰਾਜ ਨੇ 6 ਪੌੜੀਆਂ ਵਿੱਚ ਨਿਰਣਾ ਕੀਤਾ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਫਿਰ ਇਹ ਸੰਸਾਰ ਦਾ ਆਕਾਰ ਬਣਾਇਆ ਕਿਸਨੇ ਹੈ, ਇਹ ਕਿਵੇਂ ਬਣਿਆ ਹੈ, ਇਹਦੇ ਬਾਰੇ ਸਾਨੂੰ ਦੱਸੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਅਸਲੀ ਤੇ ਕਾਰਨ ਕਾਰਨ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਹੈ ਤੇ ਉਹਨੇ ਸਾਰਾ ਕੁਝ ਪੈਦਾ ਕੀਤਾ ਹੈ। ਜਹ ਆਪ ਰਚਿਓ ਪਰਪੰਚ ਆਕਾਰ, ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਜੋ ਪਰਪੰਚ ਸੰਸਾਰ ਹੈ ਤੇ ਇਸ ਦਾ ਆਕਾਰ ਵਜੂਦ ਇਸ ਨੂੰ ਆਪ ਰਚਿਆ ਹੈ।
ਤੇਹੋ ਗੁਣ ਮਹਿ ਕੀਨੋ ਵਿਸਥਾਰ,
ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ 3 ਗੁਣਾਂ ਤੋਂ ਇਹ ਸਾਰੇ ਸੰਸਾਰ ਦਾ ਵਿਸਤਾਰ ਦਾ ਅਰਥ ਹੈ ਫੈਲਾਓ ਕੀਤਾ ਹੈ। ਭਾਵ ਇਹ ਜਿਹੜਾ ਸੰਸਾਰ ਹੈ ਵੀ 3 ਗੁਣਾਂ ਤੋਂ ਵਾਹਿਗੁਰੂ ਪਰਮੇਸ਼ਰ ਨੇ ਰਚਿਆ ਹੈ, ਕਿਉਂਕਿ 3 ਕਿਸਮ ਦੀ ਸ੍ਰਿਸ਼ਟੀ ਹੈ, ਉੱਤਮ ਮੱਧਮ ਕਨਿਸ਼ਟ। ਜਿਹੜੀ ਸਤੋਗੁਣ ਸ੍ਰਿਸ਼ਟੀ ਹੈ ਉਹਨੂੰ ਉੱਤਮ ਆਖਿਆ ਹੈ, ਜਿਹੜੀ ਰਜੋਗੁਣ ਸ੍ਰਿਸ਼ਟੀ ਉਹਨੂੰ ਮੱਧਮ ਆਖਿਆ ਹੈ ਤੇ ਜਿਹੜੀ ਤਮੋਗੁਣ ਸ੍ਰਿਸ਼ਟੀ ਉਹਨੂੰ ਕਨਿਸ਼ਟ ਆਖਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਕੋਈ ਮਨੁੱਖ ਨੇ, ਦੇਵਤੇ ਨੇ, ਦੈਂਤ ਨੇ। ਦੇਵਤੇ ਉਹਨਾਂ ਵਿੱਚ ਸਤੋਗੁਣੀ ਨੇ, ਦੈਂਤ ਤਮੋਗੁਣੀ ਨੇ, ਮਨੁੱਖ ਰਜੋਗੁਣੀ ਨੇ। ਹਜ਼ੂਰ ਕਹਿੰਦੇ ਨੇ ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਆਕਾਰ ਨੂੰ ਆਪ ਹੀ ਬਣਾਇਆ ਹੈ ਤੇ 3 ਗੁਣਾਂ ਦੇ ਵਿੱਚ ਸਾਰੇ ਸੰਸਾਰ ਦਾ ਵਿਸਤਾਰ ਕੀਤਾ ਹੈ।
ਪਾਪ ਪੁੰਨ ਤਹਿ ਭਈ ਕਹਾਵਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸੰਸਾਰ ਬਣਿਆ, ਭਾਵ ਸਭ ਤੋਂ ਪਹਿਲਾਂ ਵਾਹਿਗੁਰੂ ਪਰਮੇਸ਼ਰ ਨੇ ਹੀ ਸੰਸਾਰ ਨੂੰ ਬਣਾਇਆ। ਆਮ ਤੌਰ ਤੇ ਇੱਕ ਆਮ ਪ੍ਰਚਲਿਤ ਇੱਕ ਸਵਾਲ ਹੈ ਜਿਹਦਾ ਕੋਈ ਜਵਾਬ ਨਹੀਂ ਦੇ ਸਕਿਆ, ਵੀ ਆਂਡਾ ਪਹਿਲਾਂ ਕਿ ਮੁਰਗੀ ਪਹਿਲਾਂ। ਇਹਦੇ ਬਾਰੇ ਆਮ ਹੀ ਇਹ ਲੋਕੀ ਗੱਲ ਕਰਦੇ ਨੇ ਵੀ ਇਹਦਾ ਜਵਾਬ ਕੋਈ ਨਹੀਂ, ਤੇ ਗੁਰੂ ਮਹਾਰਾਜ ਇਹਦਾ ਜਵਾਬ ਇਹ ਦਿੰਦੇ ਨੇ ਵੀ ਪਹਿਲਾਂ ਵਾਹਿਗੁਰੂ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜੀਵ ਸ੍ਰਿਸ਼ਟੀ ਪੈਦਾ ਕੀਤੀ, ਉਸ ਤੋਂ ਅੱਗੇ ਉਹਦੇ ਲਈ ਇੱਕ ਇਹ ਮਰਯਾਦਾ ਤੇ ਇੱਕ ਐਸਾ ਸੰਵਿਧਾਨ ਬਣਾ ਦਿੱਤਾ, ਹੁਣ ਅੱਗੇ ਤੋਂ ਅੱਗੇ ਉਹ ਸ੍ਰਿਸ਼ਟੀ ਪੈਦਾ ਹੋਈ ਜਾ ਰਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਪ ਪੁੰਨ ਤਾਂ ਪਈ ਕਹਾਵਤ, ਵੀ ਉੱਥੇ ਫਿਰ ਪੁੰਨਾਂ ਪਾਪਾਂ ਦੀ ਵੀ ਜਿਹੜੀ ਕਹਾਵਤ ਹੈ ਉੱਥੇ ਪੈਦਾ ਹੋ ਗਈ। ਜਦੋਂ ਸ੍ਰਿਸ਼ਟੀ ਬਣ ਗਈ ਤੇ ਫਿਰ ਪੁੰਨਾਂ ਪਾਪਾਂ ਦੀ ਵੀ ਗੱਲਬਾਤ ਨਾਲ ਹੀ ਸ਼ੁਰੂ ਹੋ ਗਈ।
ਕੋ ਨਰਕ ਕੋ ਸੁਰਗ ਬੰਛਾਵਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜੀਵ ਆਪੋ ਆਪਣੇ ਕਰਮਾਂ ਦੇ ਅਨੁਸਾਰ ਕੋਈ ਨਰਕਾਂ ਦੇ ਵਿੱਚ ਜਾਣਾ ਚਾਹੁੰਦਾ ਹੈ ਤੇ ਕੋਈ ਸੁਰਗ ਜਾਣ ਦੀ ਇੱਛਾ ਕਰ ਰਿਹਾ ਹੈ, ਕਿਉਂਕਿ ਜਿਹੜੇ ਆਦਮੀ ਪਾਪ ਕਰਦੇ ਨੇ ਚਾਹੇ ਅਣਜਾਣ ਪੁਣੇ ਦੇ ਵਿੱਚ ਚਾਹੇ ਜਾਣ ਬੁੱਝ ਕੇ, ਉਹਦਾ ਮਤਲਬ ਇਹੀ ਹੈ ਵੀ ਉਹ ਨਰਕਾਂ ਦੇ ਵਿੱਚ ਜਾਣਾ ਚਾਹੁੰਦੇ ਨੇ, ਤਾਂ ਹੀ ਪਾਪ ਕਰਦੇ ਨੇ, ਨਹੀਂ ਪਾਪ ਨਾ ਹੀ ਕਰਨ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੇ ਪੁੰਨ ਪਾਪ ਨੇ ਵੀ ਇਹ ਵੀ ਬਾਅਦ ਵਿੱਚ ਹੀ ਪੈਦਾ ਹੋਏ ਨੇ, ਪਹਿਲਾਂ ਜਦੋਂ ਸੰਸਾਰ ਬਣਿਆ ਅਤੇ ਵਾਹਿਗੁਰੂ ਨੇ ਉਸ ਨੂੰ ਬਣਾਇਆ, ਫਿਰ ਇਹ ਪੁੰਨ ਪਾਪਾਂ ਦੀ ਵੀ ਕਹਾਵਤ ਚੱਲ ਪਈ ਅਤੇ ਕੋਈ ਹੁਣ ਨਰਕ ਚਾਹ ਰਿਹਾ ਹੈ ਅਤੇ ਕੋਈ ਸਵਰਗ ਦੀ ਇੱਛਾ ਰੱਖ ਰਿਹਾ ਹੈ।
ਆਲ ਜਾਲ ਮਾਇਆ ਜੰਜਾਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਲ ਜਾਲ, ਆਲ ਦਾ ਅਰਥ ਹੈ ਵੀ ਸਾਰੇ, ਜਾਲ ਦਾ ਅਰਥ ਹੈ ਵੀ ਆਲ ਜਾਲ ਸਾਰੇ ਥਾਵਾਂ ਤੇ ਮੂੰਹ ਮਾਇਆ ਦਾ ਜਾਲ ਪਸਰਿਆ ਹੋਇਆ ਹੈ ਤੇ ਜੰਜਾਲ ਵੀ ਸਾਰੇ ਉਸ ਮਾਇਆ ਦੇ ਜੰਜਾਲ ਧੰਦਿਆਂ ਵਿੱਚ ਫਸੇ ਹੋਏ ਹਨ।
ਹਉ ਮੈਂ ਮੋਹ ਭਰਮ ਭੈ ਭਾਰ,
ਇਸੇ ਕਰਕੇ ਹਉ ਮੈਂ ਤੇ ਮੋਹ ਮਾਇਆ ਦਾ ਤੇ ਭਰਮ ਤੇ ਭੈ ਤੇ ਭਾਰ ਦਾ ਅਰਥ ਹੈ ਵੀ ਜਿਹੜਾ ਬੋਝ, ਇਹ ਹਉ ਮੈਂ ਤੇ ਮੋਹ ਭਰਮ ਦਾ ਤੇ ਭੈ ਦਾ ਭਾਰ ਵੀ ਤੇ ਇਹ ਉਸ ਵੇਲੇ ਹੀ ਪੈਦਾ ਹੋਇਆ ਜਦੋਂ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ।
ਦੁੱਖ ਸੁੱਖ ਮਾਨ ਅਪਮਾਨ,
ਆ ਜਿਹੜਾ ਦੁੱਖ ਤੇ ਸੁੱਖ ਹੈ ਇਹ ਵੀ ਉਸ ਵੇਲੇ ਹੀ ਪੈਦਾ ਹੋਇਆ ਤੇ ਮਾਨ ਤੇ ਅਪਮਾਨ, ਆਦਰ ਤੇ ਨਿਰਾਦਰ ਦਾ ਭਾਵ ਵੀ ਉਸ ਵੇਲੇ ਪੈਦਾ ਹੋਇਆ। ਇਹਦਾ ਮਤਲਬ ਵਾਹਿਗੁਰੂ ਪਰਮੇਸ਼ਰ ਨੇ ਜਦ ਤੋਂ ਸੰਸਾਰ ਬਣਾਇਆ ਹੈ ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਨਾਲ ਹੀ ਹੋਂਦ ਵਿੱਚ ਆਈਆਂ ਹਨ।
ਅਨਕ ਪ੍ਰਕਾਰ ਕੀਓ ਬਖਿਆਨ,
ਲੋ ਜਿਹੜਾ ਦੁੱਖ ਤੇ ਸੁੱਖ ਦਾ, ਮਾਨ ਤੇ ਅਪਮਾਨ ਦਾ ਅਨੇਕ ਤਰੀਕਿਆਂ ਦੇ ਨਾਲ ਵਖਿਆਨ ਕੀਤਾ ਗਿਆ ਹੈ। ਤੁਸੀਂ ਇਹਨਾਂ ਉੱਤੇ ਅਨੇਕਾਂ ਲੇਖ ਪੜ੍ਹ ਸਕਦੇ ਹੋ, ਪੁਸਤਕਾਂ ਪੜ੍ਹ ਸਕਦੇ ਹੋ ਜਿਹੜੀਆਂ ਦੁੱਖ ਸੁੱਖ ਦੇ ਸੰਬੰਧ ਵਿੱਚ ਲਿਖੀਆਂ ਹੋਈਆਂ ਨੇ, ਮਾਨ ਤੇ ਅਪਮਾਨ ਦੇ ਸੰਬੰਧ ਵਿੱਚ ਲਿਖੀਆਂ ਹੋਈਆਂ ਹਨ।
ਆਪਨ ਖੇਲ ਆਪ ਕਰ ਦੇਖੈ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪਣਾ ਖੇਲ ਆਪ ਹੀ ਪੈਦਾ ਕਰਕੇ ਦੇਖ ਰਿਹਾ ਹੈ।
ਖੇਲ ਸੰਕੋਚੈ ਤੋ ਨਾਨਕ ਏਕੈ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਵਾਹਿਗੁਰੂ ਆਪਣਾ ਖੇਲ ਸੰਕੋਚ ਲੈਂਦਾ ਹੈ ਤੇ ਫਿਰ ਉਸ ਵੇਲੇ ਕੇਵਲ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਰਹਿ ਜਾਂਦਾ ਹੈ, ਅਨੇਕ ਹੈ ਫਿਰ ਏਕ ਹੈ। ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਹੈ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰ। ਜਿਵੇਂ ਬਾਜੀਗਰ ਬਾਜੀ ਪਾਉਂਦਾ ਤਰ੍ਹਾਂ ਤਰ੍ਹਾਂ ਦੇ ਸਵਾਂਗ ਰਚਦਾ ਹੈ, ਤੇ ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਸਾਰੇ ਸੰਸਾਰ ਦੇ ਰੰਗ ਰੂਪ ਬਣਾਏ ਤੇ ਫਿਰ ਜਦੋਂ ਉਹ ਆਪਣੇ ਖੇਲ ਨੂੰ ਸੰਕੋਚ ਲੈਂਦਾ ਹੈ, ਸਮੇਟ ਲੈਂਦਾ ਹੈ ਤੇ ਫਿਰ ਕੇਵਲ ਤਾਂ ਕੇਵਲ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਰਹਿ ਜਾਂਦਾ ਹੈ।
ਜਹਿ ਅਵਗਤ ਭਗਤ ਤਹਿ ਆਪ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਹਿ ਅਵਗਤ, ਜਿੱਥੇ ਉਹ ਅਵਗਤ ਦਾ ਅਰਥ ਹੈ ਅਵਿਆਕਤ ਸਰੂਪ ਵਾਹਿਗੁਰੂ ਪਰਮੇਸ਼ਰ ਆਪ ਹੈ ਤੇ ਭਗਤ ਹੈ ਆਪ, ਉੱਥੇ ਭਗਤ ਵੀ ਉਸਦੇ ਹਮੇਸ਼ਾ ਨਾਲ ਰਹਿੰਦੇ ਹਨ।
ਜਹ ਪਸਰੈ ਪਾਸਾਰ ਸੰਤ ਪ੍ਰਤਾਪ,
ਲਓ ਜਿੱਥੇ ਫਿਰ ਵਾਹਿਗੁਰੂ ਇਸ ਪਸਾਰੇ ਨੂੰ ਪਸਰਦਾ ਹੈ, ਭਾਵ ਸੰਸਾਰ ਦਾ, ਸੰਸਾਰ ਦੀ ਰਚਨਾ ਕਰਦਾ ਹੈ ਤੇ ਸੰਤ ਪ੍ਰਤਾਪ, ਉਸ ਵੇਲੇ ਸੰਤਾਂ ਦੇ ਪ੍ਰਤਾਪ ਨੂੰ ਵੀ ਨਾਲ ਹੀ ਉਹ ਪੈਦਾ ਕਰ ਦਿੰਦਾ, ਕਿਉਂਕਿ ਜਿੱਥੇ ਵਾਹਿਗੁਰੂ ਪਰਮੇਸ਼ਰ ਆਪ ਰਹਿੰਦਾ ਹੈ ਉੱਥੇ ਉਹਦੇ ਪਿਆਰੇ ਸੰਤ ਭਗਤ ਮਹਾਂਪੁਰਖ ਰਹਿੰਦੇ ਨੇ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਕੇਵਲ ਆਪ ਹੁੰਦਾ ਹੈ ਉਸ ਵੇਲੇ ਉਹਦੇ ਵਿੱਚ ਅਭੇਦ ਹੁੰਦੇ ਨੇ, ਤੇ ਜਦੋਂ ਵਾਹਿਗੁਰੂ ਸੰਸਾਰ ਨੂੰ ਪੈਦਾ ਕਰਦਾ ਹੈ ਜਹ ਪਸਰੈ ਪਾਸਾਰ ਸੰਤ ਪ੍ਰਤਾਪ, ਉੱਥੇ ਨਾਲ ਹੀ ਫਿਰ ਸੰਤਾਂ ਦਾ ਪ੍ਰਤਾਪ ਵੀ ਅੱਗੇ ਪੈਦਾ ਕਰ ਦਿੰਦਾ ਹੈ।
ਦੁਹੂ ਪਾਖ ਕਾਇਆ ਪਹਿ ਧਨੀ,
ਜਾਂ ਇਹਦਾ ਦੂਜਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਜਹ ਪਸਰੈ ਪਾਸਾਰ ਸੰਤ ਪ੍ਰਤਾਪ, ਵੀ ਸੰਤਾਂ ਦੇ ਪ੍ਰਤਾਪ ਵਾਸਤੇ ਹੀ, ਵੀ ਸੰਤਾਂ ਦਾ ਪ੍ਰਤਾਪ ਪ੍ਰਗਟ ਕਰਨ ਦੇ ਵਾਸਤੇ ਉਹ ਵਾਹਿਗੁਰੂ ਸਾਰੇ ਪਸਾਰੇ ਨੂੰ ਪਸਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੋਹੂੰ ਪਾਖ ਕਾ ਆਪੈ ਧਨੀ, ਜਿਹੜੇ ਦੋ ਪੱਖ ਨੇ, ਇੱਕ ਪੁੰਨ ਦਾ ਹੈ ਦੂਸਰਾ ਪਾਪ ਦਾ ਪੱਖ ਹੈ, ਇੱਕ ਨੇਕੀ ਦਾ ਹੈ ਦੂਸਰਾ ਬਦੀ ਦਾ ਹੈ। ਲੋ ਹਜ਼ੂਰ ਕਹਿੰਦੇ ਨੇ ਇੱਕ ਦੁਨੀਆਂ ਦਾ ਪੱਖ ਹੈ ਦੂਸਰਾ ਪਰਲੋਕ ਦਾ ਪੱਖ ਹੈ, ਇਹ ਦੋਨਾਂ ਪੱਖਾਂ ਦਾ ਧਨੀ ਮਾਲਕ ਵਾਹਿਗੁਰੂ ਪਰਮੇਸ਼ਰ ਆਪ ਹੈ।
ਉਨਕੀ ਸੋਭਾ ਉਨਹੂ ਬਣੇ,
ਲੋ ਭਾਈ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਭਗਤ ਨੇ, ਦਾਸ ਨੇ, ਉਹਨਾਂ ਦੀ ਸੋਭਾ ਉਹਨਾਂ ਨੂੰ ਹੀ ਫਬੀ ਹੈ, ਭਾਵ ਜਿੰਨਾ ਜਸ ਉਹਨਾਂ ਵਾਹਿਗੁਰੂ ਦੇ ਭਗਤਾਂ ਦਾ ਹੁੰਦਾ ਹੈ ਉਹਨਾਂ ਹੋਰ ਕਿਸੇ ਦਾ ਵੀ ਨਹੀਂ ਹੈ।
ਆਪਹਿ ਕੌਤਕ ਕਰੈ ਆਨੰਦ ਚੋਜ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਬੜੇ ਅਸਚਰਜ ਕੌਤਕ ਕਰਦਾ ਹੈ ਤੇ ਬੜੇ ਆਨੰਦਦਾਇਕ। ਚੋਜ ਦਾ ਅਰਥ ਹੈ ਵੀ ਉਹ ਬੜੇ ਆਨੰਦ ਆਏ ਖੇਲ ਵੀ ਕਰਦਾ ਹੈ।
ਆਪਹਿ ਰਸ ਭੋਗਨ ਨਿਰਜੋਗ,
ਲੋ ਅਕਾਲ ਪੁਰਖ ਵਾਹਿਗੁਰੂ ਆਪ ਹੀ ਰਾਜਾ ਹੋ ਕੇ ਰਸਾਂ ਨੂੰ ਭੋਗਦਾ ਹੈ ਤੇ ਆਪ ਹੀ ਨਿਰਜੋਗ ਦਾ ਅਰਥ ਹੈ ਵੀ ਕੋਈ ਉਦਾਸੀ ਹੋ ਕੇ ਯੋਗੀ ਹੋ ਕੇ ਹਮੇਸ਼ਾ ਨਿਰਲੇਪ ਵੀ ਰਹਿੰਦਾ ਹੈ।
ਜਿਸ ਭਾਵੈ ਤਿਸ ਆਪਨ ਨਾਏ ਲਾਵੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਪਾਉਂਦਾ ਹੈ ਉਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਮ ਦੇ ਨਾਲ ਲਾਉਂਦਾ ਹੈ। ਇਹਦਾ ਮਤਲਬ ਇਹ ਹੈ ਵੀ ਕਿਸੇ ਦੇ ਮਨ ਦੇ ਵਿੱਚ ਹੰਕਾਰ ਨਾ ਫੁਰ ਜਾਵੇ ਬਈ ਮੈਂ ਬਹੁਤਾ ਨਾਮ ਜਪਦਾ ਹਾਂ। ਸਤਿਗੁਰੂ ਕਹਿੰਦੇ ਨੇ ਜਿਸ ਨੂੰ ਪਾਉਂਦਾ ਉਸੇ ਨੂੰ ਆਪਣੇ ਨਾਮ ਦੇ ਵਿੱਚ ਲਾਉਂਦਾ ਹੈ। ਜਦੋਂ ਆਪਾਂ ਇਹ ਸਮਝ ਲਈਏ ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ, ਵੀ ਜੀਵ ਤਾਂ ਕੁਛ ਕਰਨ ਯੋਗਾ ਹੀ ਨਹੀਂ, ਜੋ ਕਰਾਉਂਦਾ ਵਾਹਿਗੁਰੂ ਪਰਮੇਸ਼ਰ ਕਰਾਉਂਦਾ ਹੈ ਅਤੇ ਫਿਰ ਹੰਕਾਰ ਨਹੀਂ ਸਾਨੂੰ ਤੰਗ ਕਰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹੰਕਾਰ ਤੋਂ ਬਚਣ ਦਾ ਇਹੀ ਤਰੀਕਾ ਹੈ ਜਿਸ ਪਾਵੈ ਤਿਸ ਆਪਣ ਨਾ ਲਾਵੇ, ਵੀ ਜਿਸ ਨੂੰ ਪਾਉਂਦਾ ਹੈ ਉਸੇ ਨੂੰ ਵਾਹਿਗੁਰੂ ਆਪਣੇ ਨਾਮ ਦੇ ਨਾਲ ਲਾ ਲੈਂਦਾ ਹੈ।
ਜਿਸ ਭਾਵੈ ਤਿਸ ਖੇਲ ਖਿਲਾਵੈ,
ਲੋ ਜਿਸ ਨੂੰ ਪਾਉਂਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਉਸਦੇ ਪਾਸੋਂ ਆਪਣੀ ਖੇਡ ਵੀ ਖਿਡਾਉਂਦਾ ਹੈ। ਉਹ ਖੇਡ ਕਿਹੜੀ ਹੈ? ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਐਸੀ ਪ੍ਰੇਮ ਦੀ ਖੇਡ ਵੀ ਵਾਹਿਗੁਰੂ ਆਪ ਹੀ ਖਿਡਾਉਂਦਾ ਹੈ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਸ਼ਾਰਾ ਕੀਤਾ ਹੈ, ਜਨ ਨਾਨਕੇ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ, ਤੇ ਭਗਤ ਕਬੀਰ ਜੀ ਨੇ ਇਸੇ ਖੇਲ ਦੇ ਵੱਲ ਇਸ਼ਾਰਾ ਕੀਤਾ ਹੈ, ਸੂਰੀ ਉੱਪਰ ਖੇਲਣਾ ਗ੍ਰਹਿ ਦਾ ਠਹਿਰ ਨਹੀਂ। ਐਸੀ ਜਿਹੜੀ ਇਹ ਖੇਡ ਹੈ ਉਹਦੇ ਪਾਸੋਂ ਹੀ ਖਿਡਾਉਂਦਾ ਹੈ।
ਬੇਸੁਮਾਰ ਅਥਾਹ ਅਗਣਤ ਅਤੁਲੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਉਹ ਵਾਹਿਗੁਰੂ ਬੇਸ਼ੁਮਾਰ ਬੇਅੰਤ ਗੁਣਾਂ ਦਾ ਭੰਡਾਰ ਹੈ ਤੇ ਅਥਾਹ ਸਮੁੰਦਰ ਨਾਲੋਂ ਵੀ ਡੂੰਘਾ ਹੈ ਤੇ ਅਗਣਤ ਵੀ ਸਭ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ, ਹਿਸਾਬ ਕਿਤਾਬ ਤੋਂ ਵੀ ਪਰੇ ਹੈ। ਅਤੋਲੈ ਕੋਈ ਉਸਨੂੰ ਤੋਲ ਵੀ ਨਹੀਂ ਸਕਦਾ।
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ।
ਲੋ ਹੁਣ ਅੰਤਲੀ ਪੰਕਤੀ ਵਿੱਚ ਸਤਿਗੁਰੂ ਵਾਹਿਗੁਰੂ ਦੇ ਚਰਣਾਂ ਵਿੱਚ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਬੇਸ਼ੁਮਾਰ ਹੋ ਅਥਾ ਬੁੱਧੀ ਦੇ ਬੋਧ ਤੋਂ ਵੀ ਡੂੰਘੇ ਹੋ ਤੇ ਤੁਸੀਂ ਅਗਣਤ ਸਭ ਦੁਨੀਆਂ ਦੇ ਹਿਸਾਬ ਕਿਤਾਬ ਤੋਂ ਵੀ ਮੁਕਤ ਹੋ। ਅਤੋਲਾ ਕੋਈ ਤੁਹਾਡੀ ਵਿਚਾਰ ਵੀ ਨਹੀਂ ਕਰ ਸਕਦਾ, ਬੁੱਧੀ ਰੂਪੀ ਤਰਾਜੂ ਦੇ ਨਾਲ ਤੁਹਾਨੂੰ ਤੋਲ ਵੀ ਨਹੀਂ ਸਕਦਾ। ਚਾਹੇ ਕੋਈ ਕਿੱਡੇ ਵੱਡੇ ਵੱਡੇ ਸਾਇੰਸਦਾਨ ਨੇ, ਬੜੇ ਬੜੇ ਦਾਰਸ਼ਨਿਕ ਨੇ, ਪਰ ਤੁਹਾਡੇ ਬਾਰੇ ਕੋਈ ਕੁਝ ਨਹੀਂ ਜਾਣ ਸਕਦਾ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਹੇ ਵਾਹਿਗੁਰੂ ਜੀ ਜਿਵੇਂ ਤੁਸੀਂ ਮੈਨੂੰ ਬੁਲਾਉਂਦੇ ਹੋ ਤੇ ਨਾਨਕ ਦਾਸ ਉਸੇ ਤਰ੍ਹਾਂ ਹੀ ਬੋਲਦਾ ਹੈ, ਭਾਵ ਜਿਵੇਂ ਤੁਸੀਂ ਮੈਨੂੰ ਬੁਲਾਉਂਦੇ ਹੋ ਇਹ ਦਾਸ ਉਸੇ ਤਰ੍ਹਾਂ ਹੀ ਬੋਲਦਾ ਹੈ। ਹਉ ਆਪਹੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਵੀ ਹਉ ਮੈਂ ਹੰਕਾਰ ਤੋਂ ਰਹਿਤ ਹੋ ਕੇ ਹੀ ਸਤਿਗੁਰੂ ਮਹਾਰਾਜ ਨੇ ਸਾਰੀ ਬਾਣੀ ਉਚਾਰਨ ਕੀਤੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਲੈ ਲਓ, ਉਹਨਾਂ ਨੇ ਵੀ ਇਹੀ ਬਚਨ ਆਖਿਆ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇੱਥੇ ਸਤਿਗੁਰੂ ਵੀ ਕਹਿੰਦੇ ਨੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਹੇ ਵਾਹਿਗੁਰੂ ਜੀ ਜਿਵੇਂ ਤੁਸੀਂ ਬੁਲਾਉਂਦੇ ਹੋ ਤੇ ਮੈਂ ਦਾਸ ਦੇ ਉਸੇ ਤਰ੍ਹਾਂ ਹੀ ਬੋਲਦਾ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ ਤੇ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਜ਼ਾਦਵਾਦ ਦਾ ਸਿਧਾਂਤ ਸਾਨੂੰ ਸਮਝਾਉਣ ਦੀ ਕਿਰਪਾਲਤਾ ਕੀਤੀ, ਫਿਰ ਦੂਸਰੇ ਨੰਬਰ ਤੇ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਕਿਵੇਂ ਕਿਵੇਂ ਪੈਦਾ ਕੀਤੀ ਉਹਦਾ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਰਣਾ ਸਮਝਾਇਆ। ਸਤਿਗੁਰੂ ਮਿਹਰ ਕਾਰਨ ਇਹ ਭਾਵ ਸਾਡੇ ਹਿਰਦੇ ਵਿੱਚ ਵਸੇ ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ
ਕਰਨੀਆਂ। ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।